ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਇੱਕ ਸਟੂਡੈਂਟ ਨੂੰ ਸਵਾਲ ਪਾ ਦਿਓ ਵੀ 999 ਨੂੰ 9 ਵਾਰੀ 9 ਰਕਮ ਨੂੰ 999 ਵਾਰੀ ਜਮ੍ਹਾਂ ਕਰੋ। ਫਾਰਮੂਲਾ ਨਾ ਜਾਣ ਵਾਲਾ 999 ਲਿਖਦਾ ਹੀ ਚਲਿਆ ਜਾਏਗਾ 999 ਤੱਕ, ਬੜਾ ਟਾਈਮ ਲੱਗੇਗਾ, ਸਾਰਾ ਦਿਨ ਲਾ ਦੇਗਾ ਜਮ੍ਹਾਂ ਕਰਨਾ। ਉਹ ਜਿਹਦੇ ਕੋਲ ਫਾਰਮੂਲਾ ਹੈ ਉਹ 9000 ਚੋਂ 9 ਕੱਢ ਦੇਗਾ, ਉਹ ਉਸੇ ਵੇਲੇ ਉਹਨੇ ਸਵਾਲ ਖਤਮ ਕਰਨਾ, ਉਹਨੇ ਜਵਾਬ ਦੇ ਦੇਣਾ। ਸੋ ਹਰ ਚੀਜ਼ ਦਾ ਵਿਧੀ ਹੋਇਆ ਕਰਦੀ ਹੈ, ਫਾਰਮੂਲਾ ਹੋਇਆ ਕਰਦਾ। ਨਾਮ ਜਪਣ ਦਾ ਜਿਹੜਾ ਵੇਲਾ ਹੈ, ਜਦ ਤੋਂ ਸਾਡੇ ਆਰੀਅਨ ਸੰਸਕ੍ਰਿਤੀ ਹੋਈ, ਚਾਹੇ ਕੁਛ ਹੋਇਆ, ਦੂਏ ਵੀ ਹੋਏ, ਅੰਮ੍ਰਿਤ ਵੇਲੇ ਨਾਮ ਜਪਦੇ ਨੇ। ਇੱਕ ਤਾਂ ਉਸ ਵੇਲੇ ਸੈਂਟੇਫਿਕਲੀ ਇਹ ਹੁੰਦਾ ਹੈ ਕਿ ਜਿਸ ਵਕਤ ਅੱਧੀ ਰਾਤ ਹੁੰਦੀ ਹੈ ਉਦੋਂ ਬਾਅਦ ਆਕਸੀਜਨ ਪਾਣੀ ਵਿੱਚ ਐਂਟਰ ਕਰਨਾ ਸ਼ੁਰੂ ਕਰ ਦਿੰਦੀ ਹੈ, ਉਹ ਪਾਣੀ ਦੇ ਵਿੱਚ ਆਕਸੀਜਨ ਮਿਲ ਜਾਂਦੀ ਹੈ। 2 ਵਜੇ ਦੇ ਟਾਈਮ ਤੱਕ ਮੈਕਸੀਮਮ ਮਕਦਾਰ ਹੁੰਦੀ ਹੈ ਉਹਦੀ, ਨਾਲੋਂ ਸਰੀਰ ਦੇ ਵਿੱਚ ਤੰਦਰੁਸਤੀ ਆਉਣ ਲੱਗ ਜਾਂਦੀ ਹੈ। ਜਦੋਂ ਉੱਠ ਕੇ ਫਿਰ ਅਸੀਂ ਬੰਦਗੀ ਕਰਦੇ ਹਾਂ, ਵਾਹਿਗੁਰੂ ਦੀ ਯਾਦ ਵਿੱਚ ਬੈਠੇ ਹਾਂ, ਤਾਂ ਫਿਰ ਸਾਡੇ ਉੱਤੇ 2 ਇਫੈਕਟ ਹੁੰਦੇ ਨੇ, 2 ਅਸਰ ਹੁੰਦੇ ਨੇ। ਇੱਕ ਤਾਂ ਇਹ ਹੁੰਦਾ ਕਿ ਸਰੀਰ ਦਾ ਰੋਗ ਹਟਣਾ ਸ਼ੁਰੂ ਹੋ ਜਾਂਦਾ। ਰੋਗੀ ਤਾਂ ਹੀ ਹੈ ਜੇ ਪਰਮੇਸ਼ੁਰ ਨਾਲ ਟੁੱਟਿਆ ਹੋਇਆ ਬੰਦਾ, ਰੋਗ ਹਟਦਾ ਹੈ। ਦੂਸਰਾ ਹੁੰਦਾ ਹੈ ਮਨ ਦਾ ਰੋਗ ਹਟਣਾ ਸ਼ੁਰੂ ਹੋ ਜਾਂਦਾ, ਮਨ ਦਾ ਰੋਗ ਬਹੁਤ ਭਿਆਨਕ, ਉਹਦੇ ਬਾਰੇ ਐਸਾ ਫਰਮਾਨ ਹੈ ਮਹਾਰਾਜ ਜੀ ਦਾ। ਪਰਮੇਸ਼ੁਰ ਦਾ ਨਾਮ ਜਪਣਾ, ਉਹਦਾ ਇਫੈਕਟ ਕੀ ਹੁੰਦਾ ਸੀ? ਮਨ ਵੀ ਅਰੋਗ ਤੇ ਸਰੀਰ ਵੀ ਅਰੋਗ, ਰਾਜੀ ਹੋ ਜਾਂਦੇ ਸੀ। ਸਾਰੇ ਰੋਗਾਂ ਦਾ ਖਾਤਮਾ ਜਿਹੜਾ ਹੈ ਪਰਮੇਸ਼ੁਰ ਦੀ ਯਾਦ ਵਿੱਚ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਓ। ਮਨ ਚੋਂ ਵੀ ਤੇ ਤਨ ਦੇ ਵਿੱਚੋਂ ਵੀ ਸਾਰੇ ਕਲੇਸ਼ਾਂ ਦਾ ਖਾਤਮਾ ਕਰਦਾ। ਇਸੇ ਕਰਕੇ ਕਿਹਾ ਕਿ ਪਿਛਲੀ ਰਾਤ ਨਾ ਜਾਗਿਓ, ਜੀਵਦੜੋ ਮੋਇਓ। ਤੂੰ ਤਾਂ ਜਿਉਂਦਾ ਹੀ ਮਰ ਗਿਆ, ਪਿਛਲੀ ਰਾਤ ਨਹੀਂ ਜਾਗਦਾ, ਜਿਉਂਦਿਆਂ ਚ ਨਹੀਂ ਹੈ। ਜਿਉਂਦਿਆਂ ਚ ਤਾਂ ਉਹ ਹੈ ਜਿਹਦੇ ਅੰਦਰ ਨਾਮ ਵਸ ਗਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ। ਜੋ ਜੀਵ ਹੈ ਪਤ ਲੱਥੀ ਜਾਏ ਸਭ ਆਰਾਮ ਚੇਤਾ ਕੁਛ ਪਤ ਲੈਂਦੀ ਹੈ ਬਿੰਨਾ ਵੈ ਪਤ ਜਾਏ ਨਾਮ ਜੀ ਦੇ ਅੰਦਰ ਨਹੀਂ ਵੱਸਦਾ ਉਹਦੀ ਪਤ ਲਈ ਹੋਈ ਹੈ। ਸੋ ਮਹਾਰਾਜ ਕਹਿੰਦੇ ਪੁਰਖਾ ਤੈਂ ਬਹੁਤ ਚੰਗੀ ਗੱਲ ਪੁੱਛੀ ਤੇਰੇ ਪ੍ਰਸ਼ਨ ਦਾ ਉੱਤਰ ਅਸੀਂ ਦਿੰਦੇ ਹਾਂ ਧਿਆਨ ਨਾਲ ਸਰਵਣ। ਕਹਿਣ ਲੱਗੇ ਜਿਹੜਾ ਕੇਵਲ ਇਸ਼ਨਾਨ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਵਿਧੀ ਹੈ ਮੂਲ ਮੰਤਰ ਪੜ੍ਹ ਕੇ ਕਰ ਲਓ ਜੈਸੇ ਦੀ ਵਾਰ ਪੜ੍ਹ ਕੇ ਕਰ ਲਓ ਇਸ਼ਨਾਨ ਕਰ ਲਓ ਤੇ ਉਹਦਾ ਕੇਵਲ ਇਸ਼ਨਾਨ ਦਾ ਤੇ ਵਿਧੀ ਪੂਰਵਕ ਕੀਤੇ ਦਾ ਫਲ ਸਵਾ ਮਨ ਸੋਨੇ ਦਾ ਹੁੰਦਾ। ਜਿਹਾ ਜਿਹਾ ਸਵਾ ਮਨ ਸੋਨਾ ਦਾਨ ਕਰਤਾ ਜਿਹਾ ਜਿਹਾ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰ ਲਿਆ। ਜੇ ਉਹ ਤੇ ਦੋ ਘੜੀਆਂ ਬਾਅਦ ਕਰਦਾ ਤਾਂ ਸਵਾ ਮਨ ਚਾਂਦੀ ਦੇ ਪੁੰਨ ਦਾ ਫਲ ਮਿਲ ਜਾਂਦਾ। ਉਹ ਤਾਂ ਦੋ ਘੜੀਆਂ ਜਿਹੜੀ 50 ਮਿੰਟ ਬਾਅਦ ਜਿਹੜਾ ਫੇਰ ਕਰਦਾ ਉਹਨੂੰ ਸਵਾ ਮਨ ਤਾਂਬੇ ਦੇ ਪੁੰਨ ਦਾ ਮਿਲ ਜਾਂਦਾ। ਜਿਹੜਾ ਫੇਰ ਘੜੀ ਬਾਅਦ ਕਰਦਾ ਉਹਨੂੰ ਜਿੰਨਾ ਸਵਾ ਮਨ ਅਨਾਜ ਪੁੰਨ ਕਰੇ ਦਾ ਫਲ ਹੈ ਉਹਨਾਂ ਕੇਵਲ ਇਸ਼ਨਾਨ ਦਾ ਫਲ ਮਿਲ ਜਾਏਗਾ। ਜਿਹੜਾ ਦਿਨ ਚੜੇ ਕਰਦਾ ਉਹ ਨਾ ਕੋਈ ਪਾਪ ਨਾ ਕੋਈ ਪੁੰਨ ਸਰੀਰ ਦੀ ਸੋਧ ਵਾਸਤੇ ਕਰਦਾ ਮਨ ਨਾਲ ਨਹੀਂ ਉਹਦਾ ਕੋਈ ਤਲਕ। ਸੋ ਪੁਰਖਾ ਜੇ ਉਸ ਵੇਲੇ ਬੰਦਗੀ ਕਰੇ ਤਾਂ ਫਲਦੀ ਹੈ ਬਹੁਤ ਜ਼ਿਆਦਾ। ਕਿਉਂ ਫਲਦੀ ਹੈ? ਕਿਉਂਕਿ ਆਦਮੀ ਨੂੰ 84% ਗਿਆਨ 83% ਗਿਆਨ ਅੱਖਾਂ ਨਾਲ ਹੁੰਦਾ। 100-100 ਦੀ ਮਾਤਰਾ ਲਾ ਲਓ ਗਿਆਨ ਦੀ, ਇਹਦੇ ਚੋਂ 83% ਅੱਖਾਂ ਵਾਲਿਆਂ ਨੂੰ ਹੋਊ, ਅੰਨੇ ਨੂੰ ਨਹੀਂ ਹੁੰਦਾ। 14% ਗਿਆਨ ਸੁਣ ਕੇ ਹੋਇਆ ਕਰਦਾ, 97.1% ਹੋਇਆ ਕਰਦਾ ਟੱਚ ਕਰਨ ਦੇ ਨਾਲ, ਵੀ ਮੈਂ ਕਿਸ ਗਰਮ ਚੀਜ਼ ਹੈ, ਠੰਡੀ ਹੈ, ਕੂਲੀ ਹੈ ਕਿ ਸਖਤ ਹੈ। 1% ਗਿਆਨ ਹੈ, 1% ਗਿਆਨ ਹੁੰਦਾ ਟੇਸਟ ਕਰਨ ਦੇ ਨਾਲ, ਵੀ ਕੌੜੀ ਹੈ ਕਿ ਮਿੱਠੀ ਹੈ, ਫਿੱਕੀ ਹੈ। 1% ਗਿਆਨ ਹੋਇਆ ਕਰਦਾ ਸੁੰਘਣ ਦੇ ਨਾਲ, ਵੀ ਮੇਰੇ ਕੋਲੋਂ ਕੀ ਲੰਘ ਰਿਹਾ, ਬਦਬੂਦਾਰ ਚੀਜ਼ ਲੰਘ ਰਹੀ ਹੈ ਜਾਂ ਚੰਗੀ ਖੁਸ਼ਬੂ ਵਾਲੀ ਹੈ, ਮੈਂ ਕਿਸੇ ਬਾਗ ਵਿੱਚ ਆ ਗਿਆ ਤੇ ਜਾਂ ਮੈਂ ਗੁੜੀਆਂ ਦੇ ਕੋਲ ਹਾਂ। ਉਹ ਜਿਹੜੀ 83% ਗਿਆਨ ਤੇ 14% ਦਾ ਹੈਗਾ ਸੁਣਨ ਨਾਲ, 97% ਅੰਮ੍ਰਿਤ ਵੇਲੇ ਜਦ ਨੇਤਰ ਬੰਦ ਕਰਕੇ ਬੈਠਾ ਹੈ ਉਸ ਵੇਲੇ ਆਲੇ ਦੁਆਲੇ ਤਾਂ ਦਿਸਦਾ ਹੀ ਨਹੀਂ ਵੀ ਕਾਰਾਂ ਜਾ ਰਹੀਆਂ, ਮੋਟਰਾਂ, ਕਿਹੜਾ ਬੰਦਾ ਲੰਘ ਰਿਹਾ ਕਿਹੜਾ ਨਹੀਂ ਲੰਘ ਰਿਹਾ, ਉਹ ਵਾਸ਼ਨਾਵਾਂ ਨਹੀਂ ਬਣਦੀਆਂ, ਮਨ ਟਿਕਿਆ ਹੋਇਆ ਹੁੰਦਾ। ਸੁਣਦਾ ਬੋਲਦਾ ਵੀ ਕੋਈ ਨਹੀਂ ਹੁੰਦਾ, ਇਸ ਕਰਕੇ ਉਹ ਵੀ 14% ਜਿਹੜਾ ਹੈ ਉਹ ਵੀ ਸਟਿਲ ਹੁੰਦਾ। ਬਾਕੀ ਜਿਹੜਾ 3 ਚੀਜ਼ਾਂ ਦਾ ਉਹਨਾਂ ਦਾ ਹੁੰਦਾ ਹੀ ਨਹੀਂ ਹੈ ਕਿਉਂਕਿ ਅਸੀਂ ਟੱਚ ਕੁਛ ਨਹੀਂ ਕਰ ਰਹੇ। ਇਸ ਕਰੇ ਸ਼ਾਂਤੀ ਹੁੰਦੀ ਹੈ, ਸ਼ਾਂਤੀ ਦੇ ਵਿੱਚ ਜਦ ਅਸੀਂ ਨਾਮ ਜਪਦੇ ਹਾਂ ਫਿਰ ਸਾਨੂੰ ਨਾਮ ਦੀ ਧੁਨ ਸੁਣਨ ਲੱਗ ਜਾਂਦੀ ਹੈ ਅੰਦਰੋਂ ਹੀ। ਹੁਣ ਨਹੀਂ ਸੁਣਦੀ, ਬੈਠ ਕੇ ਸੁਣ ਕੇ ਦੇਖੋ ਬਿਲਕੁਲ ਨਹੀਂ ਸੁਣਦੀ। ਇਕਾਗਰ ਚਿੱਤ ਹੋ ਕੇ ਜਦ ਬੈਠੋਗੇ, ਏਕਾਂਤ ਵਿੱਚ ਬੈਠੋਗੇ, ਅੰਮ੍ਰਿਤ ਵੇਲੇ ਬੈਠੋਗੇ, ਉਸ ਵੇਲੇ ਨਾਮ ਧੁਨ ਸੁਣੇਗੀ। ਜਦ ਉਹਦੇ ਵਿੱਚ ਧਿਆਨ ਹੋਏਗਾ, 93-93 ਜਾਣਿਆ ਗੁਰਮੁਖ ਕਤ ਕਹਾਣੀ, ਉਸ ਵੇਲੇ ਜਿਹੜਾ ਵਾਹਿਗੁਰੂ ਹੈ ਉਹਦਾ ਰਸਤਾ ਲੱਭ ਜਾਂਦਾ ਅੰਮ੍ਰਿਤ ਵੇਲੇ। ਸੋ ਇਸ ਕਰਕੇ ਅੰਮ੍ਰਿਤ ਵੇਲੇ ਜਾਗਣਾ, ਪਿੰਨੀ ਰੈਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਰਾਮ ਦੇ ਪਿਆਰੇ ਜਾਗਦੇ ਨੇ। ਇੱਕ ਵਾਰੀ ਮਰਦਾਨਾ ਮਹਾਰਾਜ ਕੋਲ ਬੈਠਾ ਹੈ, ਦੇਖ ਹੀ ਜਾਂਦਾ ਹੈ। ਮਹਾਰਾਜ ਕਹਿੰਦੇ ਕੀ ਦੇਖਦਾ ਮਰਦਾਨਿਆਂ? ਕਹਿੰਦਾ ਸੱਚਾ ਪਾਤਸ਼ਾਹ ਇਹੋ ਜਿਹਾ ਬੰਦਾ ਮੈਂ ਨਹੀਂ ਦੇਖਿਆ ਐਡੇ ਕੱਦ ਵਾਲਾ, ਆਰੇ ਸਿਰ ਦੇ ਉੱਤੇ ਕਿੰਨਾ ਬੋਝ ਚੁੱਕੀ ਜਾਂਦਾ। ਕੌਣ ਹੋਇਆ? ਮਹਾਰਾਜ ਕਹਿੰਦੇ ਬੁਲਾਲ ਹੈ। ਆਵਾਜ਼ ਦੇਤੀ, ਕੋਲ ਆ ਗਿਆ, ਹੱਥਾਂ 'ਚ ਕੀ ਦੇਖਦੇ ਨੇ? ਛੁਰੀਆਂ ਹੀ ਛੁਰੀਆਂ ਚੱਕੀਆਂ ਹੋਈਆਂ। ਕਹਿੰਦੇ ਕੌਣ ਹੈ ਭਾਈ? ਕਹਿੰਦੇ ਮੈਂ ਕਲਜੁਗਾ। ਕਹਿੰਦੇ ਆਹ ਕੀ ਚੱਕਿਆ ਤੈਂ ਸਿਰ ਦੇ ਉੱਤੇ? ਰੱਖਦੇ ਥੱਲੇ ਹੇਠਾਂ ਲਾ ਤਾ ਤੇ ਖੋਲ ਕੇ ਦੇਖਿਆ ਮਰਦਾਨੇ ਨੇ, ਵਿੱਚ ਗਲੀਆਂ ਨੇ। ਕਹਿਣ ਲੱਗਿਆ ਭਾਈ ਇਹ ਕੀ ਹੈ? ਕਹਿੰਦਾ ਇਹ ਮੇਰੇ ਕੋਲ ਆਲਸ ਦਾ ਜੁੱਲੜ ਹੈ। ਕੰਮ ਕੀ ਕਰਦਾ ਹੁੰਦਾ ਇਹਨੂੰ, ਕੀ ਵਰਤਦਾ? ਕਹਿੰਦਾ ਮੈਂ ਨਾ ਆਹ ਮੇਰੇ ਕੋਲ ਛੁਰੀਆਂ ਨੇ, ਮਨਮੁੱਖਾਂ ਨੂੰ ਮੈਂ ਪਹਿਲੀ ਰਾਤ ਸੌਣ ਨਹੀਂ ਦਿੰਦਾ, ਬੱਖੀਆਂ 'ਚ ਚੋਬੀ ਜਾਂਦਾ, ਗੱਲਾਂ ਮਾਰੀ ਜਾਣਗੇ, ਖਾਈ ਪੀ ਜਾਣਗੇ, ਸ਼ਰਾਬ ਪੀ ਜਾਣਗੇ, ਇਹਦੇ ਘਰ ਚਲੇ ਗਏ, ਉਹਦੇ ਚਲੇ ਗਏ, ਗੱਲਾਂ ਬਾਤਾਂ ਦੇ ਵਿੱਚ 10-11 ਵਜਾ ਦਿੰਦੇ ਨੇ, 12 ਵਜਾ ਦਿੰਦੇ ਨੇ। ਫੇਰ ਕਹਿੰਦੇ ਜਦ ਉਹ ਪੈ ਜਾਂਦੇ ਨੇ ਮੈਂ ਜੁੱਲੜ ਉੱਤੇ ਦੇ ਦੇਣਾ ਸੰਸਾਰ ਦੇ ਸਾਰੇ ਦੇ। ਕਹਿੰਦੇ ਆ ਗਲੀਆਂ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਪਰਮੇਸ਼ੁਰ ਦਾ ਪਿਆਰ ਜਿਨ੍ਹਾਂ ਦੇ ਹਿਰਦੇ ਚ ਸਮਾਇਆ, ਕਹਿੰਦਾ ਇਹ ਜੁਲਰ ਨੂੰ ਪਾੜ ਕੇ ਬਾਹਰ ਨਿਕਲ ਜਾਂਦੇ ਨੇ। ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਜਿਹੜਾ ਕਹਿੰਦਾ ਮੈਂ ਸੁੱਖ ਸਿੱਖ ਹਾਂ, ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਫਿਰ ਉਦਮ ਕਰਕੇ ਉੱਠ ਕੇ ਇਸ਼ਨਾਨ ਕਰਕੇ ਫਿਰ ਮਨ ਨੂੰ ਅੰਮ੍ਰਿਤ ਦੇ ਸਰੋਵਰ ਚ ਇਸ਼ਨਾਨ ਕਰਾਓ। ਸਰੋਵਰ ਅੰਮ੍ਰਿਤ ਦਾ ਕਿੱਥੇ ਹੈ? ਦੋ, ਬਾਹਰ ਵੀ ਹੈ ਅੰਦਰ ਵੀ ਹੈ। ਬਾਹਰ ਤਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੰਦਰ ਜਿਹੜਾ ਉਹਦੇ ਬਾਰੇ ਮਹਾਰਾਜ ਦੱਸਦੇ ਆ, ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪਲਾਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ। ਉਹ ਅੰਮ੍ਰਿਤ ਸਾਡੇ ਅੰਦਰ ਹੈ ਜਿਹਨੂੰ ਨਾਮ ਕਹਿੰਦੇ। ਨਾਮ ਦੀ ਧੁਨ ਦੇ ਵਿੱਚ ਮਨ ਦਾ ਇਸ਼ਨਾਨ ਕਰਾਵੇ, ਨਾਮ ਦੇ ਜਾਪ ਦੇ ਵਿੱਚ ਮਨ ਦਾ ਇਸ਼ਨਾਨ ਕਰਾਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਜਿਹੜਾ ਪੰਜ ਪਿਆਰਿਆਂ ਨੇ ਉਪਦੇਸ਼ ਦਿੱਤਾ ਹੈ ਉਹਦਾ ਜਾਪ ਕਰੇ, ਮੂਲ ਮੰਤਰ ਹੈ। ਪਹਿਲਾਂ ਮੂਲ ਮੰਤਰ ਤੇ ਮਨ ਟਿਕਦਾ, ਨਾਮ ਤੇ ਨਹੀਂ ਟਿਕਦਾ ਹੁੰਦਾ। ਜਦ ਮੂਲ ਮੰਤਰ ਦਾ ਅਭਿਆਸ ਪੱਕ ਜਾਵੇ ਫਿਰ ਨਾਮ ਤੇ ਆ ਜਾਂਦਾ ਹੁੰਦਾ। ਕਹਿੰਦੇ ਇਹਦਾ ਰਿਜ਼ਲਟ ਕੀ ਹੋਏਗਾ, ਫਾਇਦਾ ਕੀ ਹੋਏਗਾ? ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ, ਟੋਟਲ ਦੁੱਖ, ਟੋਟਲ ਕਰਮਾਂ ਦਾ ਨਾਸ਼ ਹੋ ਜਾਏਗਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸੰਗਤ ਚ ਬੈਠੇ ਨੇ, ਇੱਕ ਸਿੰਘ ਨੇ ਸਵਾਲ ਕਰਿਆ ਉੱਠ ਕੇ, ਕਹਿੰਦਾ ਸੱਚੇ ਪਾਤਸ਼ਾਹ ਆਹ ਕਰਮਾਂ ਦਾ ਬੜਾ ਰੌਲਾ, ਇਹ ਸਾਡੀ ਸਮਝ ਤੋਂ ਬਾਹਰਲੀ ਬਾਤ ਹੈ, ਕਿਰਪਾ ਕਰਕੇ ਸਾਨੂੰ ਸਮਝਾਓ ਤਾਂ ਸਹੀ। ਜਦ ਕਹਿੰਦੇ ਤੇਰੇ ਕਰਮਾਂ ਦਾ ਫਲ ਭਾਈ, ਪਿਛਲੇ ਕਿਸੇ ਕਰਮ ਦਾ ਫਲ ਭੋਗ ਰਿਹਾ, ਮਹਾਰਾਜ ਸਾਡੀ ਸਮਝ ਚ ਨਹੀਂ ਪੈਂਦੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਰਮ ਕਰੋ, ਐਸਾ ਕੰਮ ਉਲੇ ਨਾ ਕੀਚਾ ਜੇ ਤੰਤ ਪੱਛੋ ਤਾਈਏ, ਇਹਦਾ ਮਤਲਬ ਹੈ ਸਾਡੇ ਇਖਤਿਆਰ ਵੀ ਹੈਗਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਇਹਦੇ ਹੱਥ ਵਿੱਚ ਕੁਛ ਨਹੀਂ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹ ਤਾਂ ਭੋਗਣਾ ਹੀ ਪੈਣਾ, ਸਾਡੀ ਸਮਝ ਤੋਂ ਪਰੇ ਦੀ ਬਾਤ ਹੋ ਗਈ। ਮਹਾਰਾਜ ਕਹਿੰਦੇ ਭਾਈ ਦਿਆਲ ਸਿੰਘ ਜੀ, ਤੁਸੀਂ ਮੇਰਾ ਹੀ ਰੂਪ ਹੋ, ਤੁਸੀਂ ਸਮਝਾਓ ਇਹਨਾਂ ਨੂੰ। ਭਾਈ ਦਿਆਲ ਸਿੰਘ ਜੀ ਨੇ ਨਮਸਕਾਰ ਕਰੀ ਕਰਕੇ ਕਹਿਣ ਲੱਗੇ, ਪਿਆਰਿਓ ਕਰਮ ਬਿਲਕੁਲ ਸਮਝਣ ਵਾਲੀ ਚੀਜ਼ ਹੈ। ਕਹਿੰਦੇ ਦੇਖੋ, ਜਿਸ ਵਾਰ ਆਦਮੀ ਸੰਸਾਰ, ਤਿੰਨ ਕਿਸਮ ਦੇ ਕਰਮ ਹੁੰਦੇ ਨੇ, ਵੈਸੇ ਤਾਂ ਬਹੁਤ ਕਿਸਮ ਦੇ ਨੇ, ਕਾਇਕ ਕਰਮ ਹੈ, ਨਿੱਤ ਕਰਮ ਹੈ, ਪਸ਼ਚਾਤਾਪ ਕਰਮ ਹੈ, ਕਾਮਨਾ ਪ੍ਰਾਪਤ ਕਰਨ ਵਾਸਤੇ ਕਰਮ ਹੈ, ਸਕਾਮ ਕਰਮ ਕਹਿੰਦੇ ਨੇ। ਵੈਸੇ ਜਿਹੜੇ ਕਰਮਾਂ ਦੀ ਤੁਸੀਂ ਗੱਲ ਕਰਦੇ ਹੋ, ਤਿੰਨ ਕਿਸਮ ਦੇ ਕਰਮ ਨੇ। ਇੱਕ ਕਰਮ ਉਹ ਨੇ ਜਿਸ ਵਕਤ ਜੀਵ ਸੰਸਾਰ ਤੇ ਆਉਂਦਾ ਹੈ, ਉਸ ਵੇਲੇ ਇਹਨੂੰ ਇੱਕ ਤਾਂ ਲਾਈਫ ਸਪੈਨ ਦਿੱਤਾ ਜਾਂਦਾ ਵੀ ਇੰਨੇ ਘੰਟੇ, ਇੰਨੇ ਮਿੰਟ, ਇਸ ਨੇ ਇੰਨੇ ਸਾਲ ਦੁਨੀਆ ਤੇ ਜਿਉਣਾ। ਫਿਰ ਨਾਲ ਮਿਥ ਦਿੱਤਾ ਜਾਂਦਾ ਵੀ ਇਹਨੇ ਸਰੀਰ ਛੱਡਣਾ ਫਲਾਣੇ ਥਾਂ, ਫਲਾਣੇ ਕਾਰਨ ਕਰਕੇ ਇਸ ਸਮੇਂ ਸਰੀਰ ਛੱਡਣਾ, ਤਿੰਨ ਇਕੱਠੇ ਹੁਣ ਤਾਂ ਸਰੀਰ ਛੱਡ ਹੁੰਦਾ, ਥਾਂ ਆ ਜਾਵੇ, ਉਹ ਕਾਰਨ ਆ ਜਾਵੇ, ਉਹ ਸਮਾਂ ਆ ਜਾਵੇ। ਇੱਕ ਤਾਂ ਇਹ ਲਿਖ ਦਿੱਤਾ ਜਾਂਦਾ ਵੀ ਲਾਈਫ ਸਪੈਨ ਕਿੰਨਾ, ਕਿੰਨਾ ਚਿਰ ਧਰਤੀ ਤੇ ਰਹੇਗਾ। ਦੂਸਰਾ ਇਹ ਤੇ ਲਿਖਿਆ ਜਾਂਦਾ ਹੈ ਵੀ ਇਹਦੀ ਪਰ ਕਿੰਨੇ ਖਾਣ ਪੀਣ ਵਾਸਤੇ ਇਹਨੂੰ ਕਿੰਨਾ ਦੇਣਾ, ਉਹ ਕਰਮ ਲਿਖ ਦਿੱਤੇ ਨਾਲ ਬੰਨ ਦਿੱਤੇ ਜਾਂਦੇ ਨੇ। ਤੀਸਰਾ ਹੁੰਦਾ ਵੀ ਇਹਨੇ ਦੁੱਖ ਸੁੱਖ ਕਿੰਨਾ ਭੋਗਣਾ, ਦੁੱਖ ਕਿੰਨੇ, ਕਿਹਦੋ ਕਿਹਦੋ ਇਹਨੂੰ ਦੁੱਖ ਮਿਲਣਾ, ਕਿਹਦੋ ਕਿਹਦੋ ਇਹਨੂੰ ਸੁੱਖ ਮਿਲਣਾ, ਕਿਹਨੇ ਇਹਦੇ ਨਾਲ ਧੋਖਾ ਕਰਨਾ, ਕਿਹਨੇ ਇਹਨੂੰ ਫਾਇਦਾ ਦੇਣਾ। ਇਹਨਾਂ ਕਰਮਾਂ ਨੂੰ ਜਿਹੜੇ ਜੀਵ ਦੇ ਨਾਲ ਆਉਂਦੇ ਨੇ ਇਹਨਾਂ ਨੂੰ ਪਰਾਲਬਧ ਕਰਮ ਕਹਿੰਦੇ। ਕਹਿੰਦੇ ਐ ਲਾ ਲਓ ਵੀ ਇੱਕ ਤਾਂ ਜਿਵੇਂ ਪੱਥਾ ਹੁੰਦਾ, ਉਹਦੇ ਚ ਤੀਰ ਪਏ ਨੇ, ਕਮਾਣ ਦੇ ਉੱਤੇ ਤੀਰ ਚੱਲ ਲਏ, ਕੋਈ ਹੌਲੀ ਸਪੀਡ ਨਾਲ ਆ ਰਿਹਾ, ਕੋਈ ਤੇਜ਼ ਨਾਲ ਅਰਬਾਂ ਮੀਲ ਤੋਂ, ਉਹਨਾਂ ਨੇ ਆਪਣੇ ਸਮੇਂ ਸਮੇਂ ਸਿਰ ਆ ਕੇ ਲੱਗਦਾ ਹੀ ਰਹਿਣਾ, ਉਹ ਤਾਂ ਨਹੀਂ ਟਲਿਆ ਕਰਦੇ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਉਸੇ ਨੂੰ ਮਹਾਰਾਜ ਨੇ ਕਿਹਾ ਕਿ ਦੱਦਾ ਦੋਸ ਨਾ ਦੇਊ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਾ ਵਰਜਨਾ। ਇਹ ਤਾਂ ਮੈਂ ਕਰੇ ਹੋਏ ਸੀ, ਉਹੀ ਭੁਗਤ ਰਹੇ। ਕਹਿੰਦੇ ਭੋਗੇ ਬਿਨ ਨਹੀਂ ਇਹ ਜਾਂਦੇ ਹੈਗੇ, ਇਹ ਤਾਂ ਭੋਗਣੇ ਹੀ ਪੈਣੇ ਆ, ਚਾਹੇ ਸੌ ਸਾਲ ਬਾਅਦ ਭੋਗ ਲੈ, ਚਾਹੇ ਹਜ਼ਾਰ ਸਾਲ ਬਾਅਦ, ਚਾਹੇ ਦਸ ਹਜ਼ਾਰ ਸਾਲ ਬਾਅਦ। ਜਿਸ ਵਕਤ ਮਹਾਂਭਾਰਤ ਦਾ ਯੁੱਧ ਹੋ ਕੇ ਹਟਿਆ, ਕ੍ਰਿਸ਼ਨ ਮਹਾਰਾਜ ਪੰਜੇ ਪਾਂਡਵਾਂ ਨੂੰ ਲੈ ਕੇ ਅਫਸੋਸ ਕਰਨ ਵਾਸਤੇ ਜਾਂਦੇ ਨੇ ਤੇ ਉੱਥੇ ਜਾ ਕੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਰਾਜਨ ਅਸੀਂ ਆਪਦੇ ਪਾਸ ਆਏ ਹਾਂ ਤੇ ਅਸੀਂ ਪਰਚਾਉਣੀ ਕਰਨ ਵਾਸਤੇ ਆਏ। ਬੈਠ ਗਏ ਸਾਰੇ, ਰਾਜਾ ਬੈਠ ਗਿਆ, ਧਿਰਤਰਾਸ਼ਟਰ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਦੇਖੋ ਰਾਜਨ, 100 ਪੁੱਤਰ ਤੇਰਾ ਮਾਰਿਆ ਗਿਆ, 109 ਤੇਰੀ ਵਿਧਵਾ ਹੋ ਗਈ, ਬੱਚੇ ਅਤੀਮ ਹੋ ਗਏ, ਰਾਜ ਤੇਰਾ ਜਾਂਦਾ ਰਿਹਾ, ਕੱਲ ਦਾ ਰਾਜਾ, ਅੱਜ ਤੂੰ ਕੁਛ ਵੀ ਨਹੀਂ ਰਿਹਾ। ਬੜਾ ਹੀ ਅਫਸੋਸ ਹੈ ਸਾਨੂੰ, ਤੇਰੇ ਗਮ ਦੇ ਨਾਲ ਅਸੀਂ ਸ਼ਰਕਤ ਕਰਦੇ ਹਾਂ, ਬੜੀ ਮਾੜੀ ਗੱਲ। ਕਹਿੰਦਾ, ਦੇਖੋ ਮਹਾਰਾਜ, ਇਹ ਇੰਨੀ ਮਾੜੀ ਗੱਲ ਨਹੀਂ, ਯੁੱਧ ਹੋਇਆ, ਇੱਕ ਨੇ ਜਿੱਤਣਾ ਸੀ, ਇੱਕ ਨੇ ਹਾਰਨਾ ਸੀ, ਮੇਰੇ ਪੁੱਤਰ ਸਨਮੁਖ ਜੂਝ ਕੇ ਮਰੇ ਨੇ, ਨੱਠਿਆ ਨਹੀਂ, ਕੋਈ ਪਿੱਠ ਤੇ ਜਗਮ ਨਹੀਂ ਕਰਦਾ, ਇਸ ਕਰਕੇ ਉਹ ਸਵਰਗ ਦੇ ਲੋਕ ਤੇ ਅਧਿਕਾਰੀ ਨੇ। ਮੈਨੂੰ ਜਿਹੜਾ ਰਾਂਝੇ ਇਸ ਤੋਂ ਵੀ ਜ਼ਿਆਦਾ ਹੈ, ਉਹ ਹੈ ਕਿ ਮੈਨੂੰ ਮੇਰੇ ਨਾਲ ਪਰਮੇਸ਼ਰ ਨੇ ਨਜਾਇਜ਼ ਗੱਲ ਕਰੀ, ਇਹ ਗੱਲ ਗਲਤ ਹੋਈ ਹੈ। ਕ੍ਰਿਸ਼ਨ ਮਹਾਰਾਜ ਕਹਿੰਦੇ, ਇਹ ਤਾਂ ਗੱਲੇ ਨਹੀਂ ਹੁੰਦੀ, ਇਹ ਨਾ ਇਹ ਕਦੇ ਨਹੀਂ ਗੱਲ ਹੁੰਦੀ। ਗੁਰੂ ਨਾਨਕ ਪਾਤਸ਼ਾਹ ਵੀ ਇਸੇ ਤਰ੍ਹਾਂ ਕਹਿੰਦੇ ਆ, ਪਿਆਰੇ ਦੋਸ਼ ਨਾ ਨਾਲ ਛੱਡ ਦਿੱਤੇ ਗਏ, ਉਹਨਾਂ ਨੇ ਆਪਣੇ ਟਾਈਮ ਦੇ ਉੱਤੇ ਆਪਣਾ ਕੰਮ ਕਰਨਾ ਹੀ ਹੈ, ਉਹਦੇ ਚ ਦੂਸਰੇ ਨੂੰ ਨਹੀਂ ਦੋਸ਼ ਦੇਣ ਦੀ ਲੋੜ, ਉਹ ਤਾਂ ਤੇਰੇ ਕੀਤੇ ਹੋਏ ਦਾ ਫਲ ਭੁਗਤਾ ਰਹੇ। ਕਹਿਣ ਲੱਗਿਆ, ਮਹਾਰਾਜ, ਮੈਨੂੰ ਇਹ ਰਾਂਝਾ ਹੈ ਕਿ ਪਰਮੇਸ਼ਰ ਨੇ ਮੇਰੇ ਨਾਲ ਵਧੀਕੀ ਕਰੀ। ਕ੍ਰਿਸ਼ਨ ਮਹਾਰਾਜ ਕਹਿੰਦੇ, ਤੈਨੂੰ ਕਿਵੇਂ ਰਾਂਝਾ ਹੈ? ਕਹਿੰਦਾ, ਮਹਾਰਾਜ, ਮੈਂ ਜਮਾਂਦਰੂ ਅੰਨਾ, ਮੇਰੀ ਸੁਰਤ ਸੁਖਮਨਾ ਨਾੜੀ ਦੇ ਵਿੱਚ ਰਹਿੰਦੀ ਹੈ। ਸੁਖਮਨਾ ਨਾੜੀ ਚ ਜਿਸ ਦੀ ਵੀ ਸੁਰਤ ਜਾਏਗੀ, ਜਿਸ ਵਕਤ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਹੈ, ਬੱਚੇ ਦੀ ਸੁਰਤ ਸੁਖੁਨਾ ਨਾੜੀ ਚ ਹੁੰਦੀ ਹੈ, ਸੁਖੁਨਾ ਨਾੜੀ ਦੇ ਵਿੱਚ ਨਾਮ ਦੀ ਧੁਨ ਸੁਣਿਆ ਕਰਦੀ ਹੈ ਤੇ ਨਾਲ ਇਹ 100 ਜਨਮ ਦਾ ਗਿਆਨ ਹੁੰਦਾ, ਪ੍ਰਕਾਸ਼ ਹੁੰਦਾ। ਕਹਿੰਦਾ ਮਹਾਰਾਜ ਮੈਂ ਯੋਗ ਦੇ ਨਾਲ ਸੁਰਤੀ ਆਪਣੀ ਸੁਖੁਨਾ ਨਾੜੀ ਚ ਚੜਾਈ ਹੋਈ ਹੈ, ਕੁੰਡਲਨੀ ਮੈਂ ਜਾਗਰਤ ਕਰਕੇ ਸਾਰੇ 6 ਚੱਕਰ ਭੰਨ ਕੇ ਤ੍ਰਿਪਤੀ ਵਿੱਚ ਜਾ ਕੇ ਮੈਂ ਐਂਡ ਤੇ ਰਹਿਣਾ ਤੇ ਮੈਨੂੰ 100 ਜਨਮ ਦਾ ਗਿਆਨ ਹੈ। 100 ਜਨਮ ਚ ਮੈਂ ਦੇਖਿਆ ਮੈਂ ਕੋਈ ਪਾਪ ਨਹੀਂ ਕਰਿਆ, ਜਿਹਦਾ ਮੈਨੂੰ ਇਹ ਫਲ ਮਿਲਦਾ ਵੀ ਮੇਰੇ ਸਾਹਮਣੇ ਮੇਰਾ 100 ਬੱਚਾ ਮਾਰਿਆ ਜਾਂਦਾ। ਕ੍ਰਿਸ਼ਨ ਮਹਾਰਾਜ ਕਹਿੰਦੇ ਇਹ ਤਾਂ ਨਹੀਂ ਗਰੰਟੀ ਹੈ ਵੀ 100 ਜਨਮ ਤੇ ਬਾਅਦ ਬਦਲਾ ਨਹੀਂ, ਪਹਿਲਾਂ 200 ਜਨਮ ਪਹਿਲਾਂ ਕਰਮ ਕਰਿਆ ਹੋਵੇ। ਕਹਿੰਦਾ ਫਿਰ ਮੈਨੂੰ ਦਿਖਾ ਦਿਓ। ਕਹਿੰਦੇ 107ਵਾਂ ਜਨਮ ਦਿਖਾਉਂਦੇ ਹਾਂ, ਹੋ ਸਾਵਧਾਨ। ਸਿਰ ਤੇ ਹੱਥ ਰੱਖਤਾ, ਕੀ ਦੇਖਦਾ? ਰਾਜਾ ਹੈ ਬਹੁਤ ਵੱਡਾ, ਮਾਸ ਖਾਂਦਾ, ਬਹੁਤ ਸ਼ੌਕੀਨ ਹੈ ਮਾਸ ਖਾਣ ਦਾ। ਇੱਕ ਦਿਨ ਕਿੱਥੋਂ ਮਿਲਿਆ ਨਾ, ਕਹਿਣ ਲੱਗੇ ਬਵਰਚੀ ਵੀ ਮਹਾਰਾਜ ਅੱਜ ਕਿੱਥੋਂ ਸ਼ਿਕਾਰ ਨਹੀਂ ਮਿਲਿਆ। ਕਹਿਣ ਲੱਗੇ ਆਪਣੇ ਹੰਸ ਕਿੰਨੇ ਨੇ? ਕਹਿੰਦੇ ਜੀ 100 ਹੈ। ਕਹਿੰਦੇ ਇੱਕ ਮਾਰ ਲਓ। ਉਹ ਹੰਸ ਦਾ ਬੱਚਾ ਮਾਰ ਲਿਆ, ਮਾਸ ਖਾਧਾ, ਕਹਿੰਦੇ ਇਹ ਤਾਂ ਬੜਾ ਟੇਸਟੀ ਹੈ, ਇਹੀ ਬਣਾਇਆ ਕਰੋ। 3 ਮਹੀਨੇ 10 ਦਿਨ ਦੇ ਅੰਦਰ ਸਾਰੇ ਹੀ ਹੰਸ ਖਾ ਗਿਆ। ਉਹ ਜਿਹੜੇ ਉਹਦੇ ਪੇਰੈਂਟਸ ਸੀ, ਮਾਂ ਬਾਪ, ਉਹ ਮਾਨਸਰੋਵਰ ਝੀਲ ਵੱਲ ਨੂੰ ਗਏ ਹੋਏ ਸੀ, ਕਿਉਂਕਿ ਜਿਹੜੇ ਪੰਛੀ ਨੇ ਮੌਸਮ ਦੇ ਉੱਤੇ ਆ ਜਾਇਆ ਕਰਦੇ ਨੇ, ਫਿਰ ਚਲੇ ਜਾਇਆ। ਇਹਨਾਂ ਨੂੰ ਮਾਈਗ੍ਰੇਟਡ ਕਹਿੰਦੇ ਨੇ, ਮਾਈਗ੍ਰੇਟ ਕਰਨ ਵਾਲੇ ਪੰਛੀ। ਉਹ ਜਿਸ ਵਕਤ ਆਏ, ਉਹਨਾਂ ਨੇ ਦੇਖਿਆ ਵੀ ਬੱਚੇ ਕਿੱਥੇ ਚਲੇ ਗਏ। ਹੰਸ ਦਾ ਆਪਣੇ ਬੱਚੇ ਨਾਲ ਬੜਾ ਜ਼ਬਰਦਸਤ ਮੋਹ, ਇੱਕ ਬਾਂਦਰ ਦਾ ਤੇ ਇੱਕ ਹੰਸ ਦਾ, ਇੱਕ ਸਾਰਸ ਦਾ। ਸਾਰਸ ਵੀ ਬੱਚੇ ਤੋਂ ਬਗੈਰ ਜਿਉਂਦੀ ਨਹੀਂ ਰਹਿੰਦੀ। ਬਾਂਦਰ ਜਿਹੜਾ ਇਹ ਬਾਂਦਰੀ ਮਰੇ ਹੋਏ ਦੇ ਕਰੰਗ ਨੂੰ ਚੱਕੀ ਫਿਰਦੀ ਰਹਿੰਦੀ ਹੈ ਜਦ ਤੱਕ ਚੜ ਕੇ ਗਿਰ ਨਾ ਜਾਵੇ, ਆਖਰੀ ਵੀ ਨਾਲੇ ਰੱਖੂ ਹੱਥ 'ਚ। ਸੋ ਇਹ ਜਦ ਹੰਸ ਆਏ, ਇਹਨਾਂ ਨੇ ਦੇਖ ਲਿਆ ਵੀ ਬੱਚੇ ਧਾਮ ਮਾਰ ਦਿੱਤੇ ਇਹਨਾਂ ਨੇ, ਉਹ ਮਹਿਲਾਂ ਦੇ ਉੱਤੇ ਘੁੰਮਦੇ ਘੁੰਮਦੇ ਗਿਰ ਕੇ ਉਹ ਵੀ ਮਰ ਗਏ, ਉਹ ਮਰੇ। ਕ੍ਰਿਸ਼ਨ ਮਹਾਰਾਜ ਕਹਿੰਦੇ ਕਿਉਂ ਰਾਜਨ, ਕਿੰਨਾ ਕੁ ਦੁੱਖ ਮਿਲਿਆ ਇਹਨਾਂ ਨੂੰ? ਕਹਿੰਦਾ ਜੀ ਬਹੁਤ ਦੁੱਖ। ਕਹਿੰਦੇ ਆ 107 ਜਨਮ ਬਾਅਦ ਤੇਰੇ ਤੋਂ ਬਦਲਾ ਲਿਆ ਗਿਆ। 107 ਜਨਮ ਬਣਾਂਗੇ, ਕਰਮ ਆਪਣਾ ਫਲ ਦੇਣ ਤੋਂ ਨਹੀਂ ਕਦੇ ਵੀ ਹਟਦਾ। ਜਿਵੇਂ 100 ਗਊ ਹੋਵੇ ਤੇ ਬੱਚੇ ਸਾਰੇ ਅੱਡ ਬੰਨੇ ਹੋਣ, ਬੱਚਾ ਛੱਡ ਦੋ, ਨੱਠ ਕੇ ਜਾ ਕੇ ਆਪਣੀ ਮਾਂ ਨੂੰ ਸਿਆਣ ਲੈਂਦਾ। ਇਵੇਂ ਜਿਵੇਂ ਜਿਹੜਾ ਕਰਮ ਹੈ ਸਮੇਂ ਸਿਰ ਆ ਕੇ ਆਪਣੇ ਨੂੰ ਸਿਆਣ ਲੈਂਦਾ ਹੈ ਵੀ ਇਹ ਜੀਵ ਨੇ ਕਰਿਆ ਹੋਇਆ, ਇਹਨੇ ਭੋਗਣਾ ਹੈ। ਕਹਿੰਦਾ ਮਹਾਰਾਜ ਫਿਰ ਮੈਂ ਅੱਖਾਂ ਤੋਂ ਮਨਾਖਾਂ, ਉਹ ਵੀ ਕਿਰਪਾ ਕਰਕੇ ਦੱਸ ਦਿਓ। ਕਹਿੰਦੇ 104 ਜਨਮ ਦੇ। ਜਦ 104 ਜਨਮ ਦੇਖਦਾ ਹੈ, ਕੀ ਦੇਖਦਾ? ਕਿ ਬੱਚਿਆਂ ਨਾਲ ਖੇਡਦਾ ਫਿਰਦਾ, ਬੱਚਿਆਂ ਨੇ ਅੱਕ ਦੇ ਉੱਤੋਂ ਟਿੱਡਾ ਫੜ ਲਿਆ। ਉਹ ਸਿਆਣੇ ਸੀ ਬੱਚੇ, ਉਹਨਾਂ ਨੇ ਕੱਚਾ ਧਾਗਾ ਬੰਨਤਾ ਤੇ ਬੰਨ ਕੇ ਉਡਾਉਣ ਲੱਗ ਗਏ, ਧਾਗਾ ਟੁੱਟ ਗਿਆ, ਉਹ ਦੂਰ ਚਲੇ ਗਿਆ। ਇਹਨੇ ਕੀ ਕਰਿਆ, ਇੱਕ ਫੜ ਲਿਆ, ਫੜ ਕੇ ਸੂਲ ਤੋੜੀ, ਦੋਵੇਂ ਅੱਖਾਂ ਦੇ ਵਿੱਚ ਹੀ ਸਾਰ ਪਾਰ ਨਘਾ ਕੇ ਉੱਤੇ ਨੂੰ ਵਗਾ ਕੇ ਮਾਰਿਆ। ਉਹ ਤੜਫ ਤੜਫ ਕੇ ਜਾਨ ਦਿੱਤੀ। ਕਹਿੰਦੇ ਕਿਉਂ ਰਾਜਨ, ਆਹ ਕਰਮ ਕਰਿਆ ਸੀ ਨਾ, 104 ਜਨਮ ਬਾਅਦ ਤੈਨੂੰ ਭੋਗਣਾ ਪੈ ਗਿਆ। ਭੋਗੇ ਬਿਨ ਭਾਗੇ ਨਹੀਂ, ਕਲਮ ਕਰਮ ਗਤੀ ਬਲਵਾਨ। ਉਹ ਤਾਂ ਭੋਗਣੀਓ ਪੈਂਦੀ ਹੈ ਹਰ ਹਾਲਤ 'ਚ। ਇਹ ਨਹੀਂ ਅਕਲ ਦੇ ਕਹੇ ਨਾ ਵੀ ਅਕਲ ਦੇ ਨਾਲ ਮੈਂ ਹਾਲਤ 'ਚ ਇਹ ਨਹੀਂ ਅਕਲ ਦੇ ਕਹੇ ਨਾ ਵੀ ਅਕਲ ਦੇ ਨਾਲ ਮੈਂ ਹਟਾ ਦੂੰ, ਬਿਲਕੁਲ ਨਹੀਂ ਹਟਦੀ। ਮਹਾਰਾਜ ਕਹਿੰਦੇ ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ, 3 ਕਰ ਜਗ 18 ਕਾਏ ਕੀਰਤਨਾ ਚਲੇ ਚਲਾਇਆ। ਜਿਹੜਾ ਮੱਥੇ 'ਚ ਲੇਖ ਲਿਖ ਦਿੱਤਾ ਉਹ ਨਹੀਂ ਬਦਲਿਆ ਕਰਦਾ, ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾ। ਇਹਨੂੰ ਪਰਾਲਬਧ ਕਰਮ ਕਹਿੰਦੇ ਨੇ। ਇਹ ਤਾਂ ਭਾਈ ਭੋਗਣੇ ਹੀ ਪੈਣੇ ਨੇ, ਵੱਡਿਆਂ ਨੂੰ ਵੀ ਛੋਟਿਆਂ ਨੂੰ ਵੀ। ਇੱਥੇ ਜ਼ੋਰ ਨਹੀਂ ਚੱਲਿਆ ਕਰਦਾ, ਬੜੇ ਬੜੇ ਜੋ ਹਾਰ ਕੇ ਵੀ ਮੈਂ ਨਹੀਂ ਭੋਗਦਾ। ਇੱਕ ਵਾਰੀ ਰਾਜਾ ਜਨਕ ਵੀਰ ਯਾਤਰਾ ਕਰਦਾ ਕਰਦਾ ਜਿਸ ਵਕਤ ਇੱਕ ਪਿੰਡ ਕੋਲ ਗਿਆ, ਸੜਕ ਦੇ ਉੱਤੇ ਲੋਕ ਇਕੱਠੇ ਖੜੇ ਨੇ, ਕੀ ਦੇਖਿਆ? ਇੱਕ ਬੀਬੀ ਚੜ੍ਹਾਈ ਕਰ ਗਈ ਤੇ ਉਹਦਾ 6 ਮਹੀਨੇ ਦਾ ਬੱਚਾ ਕਦੇ ਇੱਧਰਲਾ ਦੁੱਧ ਮੂੰਹ 'ਚ ਪਾਉਂਦਾ, ਕਦੇ ਉੱਧਰਲਾ ਪਾਉਂਦਾ ਤੇ ਦੁੱਧ ਨਿਕਲਦਾ ਨਹੀਂ, ਫਿਰ ਰੋ ਪੈਂਦਾ, ਫਿਰ ਦੂਜੇ ਵੱਲ ਨੂੰ ਧਿਆਨ ਦਿੰਦਾ। ਸਾਰੇ ਅਫਸੋਸ 'ਚ ਬੈਠੇ ਨੇ। ਇੱਕ ਲੜਕੀ ਦੇ ਸਿਰ ਦੇ ਉੱਤੇ ਗਾਗਰ ਚੁੱਕੀ ਹੋਈ ਹੈ, ਉਹ ਆਈ, ਉਹ ਦੇਖ ਕੇ ਉੱਚੀ ਉੱਚੀ ਹੱਸ ਪਈ। ਰਾਜਾ ਜਨਕ ਨੂੰ ਬੜੀ ਬੁਰੀ ਲੱਗੀ, ਹੱਸ ਕੇ ਜਦੇ ਤੁਰ ਪਈਏ, ਰਾਜਾ ਜਨਕ ਕਾਹਲੀ ਕਾਹਲੀ ਪਿੱਛੇ ਹੋ ਲਿਆ, ਕਹਿਣ ਲੱਗਿਆ ਬੀਬਾ ਇਹੋ ਜਿਹਾ ਦਰਦਨਾਕ ਸੀਨ ਹੈ ਤੇ ਤੂੰ ਹੱਸੀ। ਕਹਿਣ ਲੱਗੀ ਮੈਂ ਭਾਬੀ ਨੂੰ ਦੇਖ ਕੇ ਹੱਸੀ ਕਿ ਵਰਤਣੀ ਹੱਸੀ, ਇੱਥੇ ਹੀ ਵਰਤਣੀ ਸੀ ਇਹਦੇ ਨਾਲ, ਐਵੇਂ ਹੀ ਵਰਤਣੀ। ਇਹ ਕਹਿੰਦੀ ਟਲਿਆ ਨਹੀਂ ਕਰਦੀ, ਕਹਿੰਦਾ ਟਲਦਾ ਨਹੀਂ, ਜੇ ਪਤਾ ਹੋਵੇ ਬੰਦਾ ਟਾਲ ਲੈਂਦਾ। ਕਹਿੰਦੇ ਬਿਲਕੁਲ ਨਹੀਂ। ਉਹ ਗੱਲਾਂ ਬਾਤਾਂ ਕਰਨ ਲੱਗਿਆ, ਉਹ ਕਹਿਣ ਲੱਗੀ ਦੇਖ ਮੇਰੇ ਪਤੀ ਦਾ ਮੈਂ ਇਸ਼ਨਾਨ ਕਰਾਉਣਾ, ਪਤੀ ਵਰਤਾ ਇਸਤਰੀਆਂ ਮੈਂ, ਤੇ ਉਹਦਾ ਟਾਈਮ ਹੋ ਗਿਆ ਇਸ਼ਨਾਨ ਦਾ, ਤੇ ਮੈਂ ਆਪ ਇਸ਼ਨਾਨ ਕਰਨਾ ਨਦੀ ਚ, ਤੂੰ ਮੈਨੂੰ ਬੁਲਾ ਨਾ ਕਿਉਂਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ। ਮੈਂ ਆਪਣੇ ਪਤੀ ਦਾ ਇਸ਼ਨਾਨ ਕਰਾਉਣ ਤੋਂ ਬਾਅਦ ਅੰਦਰ ਜਾਣਾ ਤੇ ਛੱਤ ਮੇਰੇ ਤੇ ਗਿਰ ਪੈਣੀ ਹੈ, ਮੈਂ ਮਰ ਜਾਣਾ। ਸੋ ਸਮਾਂ ਨੇੜੇ ਆ ਗਿਆ ਮੈਨੂੰ ਪ੍ਰਭੂ ਦੇ ਨਾਲ ਲਿਵ ਲਾ ਲੈਣ ਦੇ, ਕਿਉਂ ਜੇ ਮੇਰੀ ਲਿਵ ਲਾ ਗਈ ਤਾਂ ਮੇਰਾ ਮੈਂ ਸੱਚਖੰਡ ਚਲੀ ਜਾਵਾਂ। ਉਹ ਕਹਿਣ ਲੱਗਿਆ ਬੀਬਾ ਤੂੰ ਟਾਲ ਦੇ, ਮੈਂ ਤੈਨੂੰ ਫੜ ਲੈਂਦਾ। ਕਹਿੰਦੀ ਫੜ ਨਹੀਂ ਸਕਦਾ ਤੂੰ, ਤੈਨੂੰ ਪ੍ਰੇਰਨਾ ਹੀ ਨਹੀਂ ਹੋਣੀ ਪਰਮੇਸ਼ਰ ਨੂੰ। ਚੱਲ ਮੈਂ ਤੈਨੂੰ ਮੇਰਾ ਖਹਿੜਾ ਛੱਡ, ਮੈਂ ਤੈਨੂੰ ਦੱਸਦੀ ਹਾਂ ਕਿ ਰਾਵਣ ਦੇ ਨਾਲ ਭਾਵੀ ਬੀਤਣੀ ਹੈ, ਉਹ ਟਾਲ ਦੇਵੇ ਜੇ ਟਲਦਾ। ਉਹ ਕਹਿਣ ਲੱਗਿਆ ਕੀ ਬੀਤਣੀ ਹੈ? ਕਹਿੰਦੇ ਉਹਦੇ ਇੱਕ ਲੜਕੀ ਜਨਮ ਲੈ ਰਹੀ ਹੈ ਤੇ ਉਹਦਾ ਜਿਹੜਾ ਵਿਆਹ ਹੈ ਉਹਦੇ ਘਰ ਦੇ ਸਫਾਈ ਕਰਨ ਵਾਲੇ ਦੇ ਬੱਚੇ ਨਾਲ ਹੋਣਾ, ਜਿਹੜਾ ਉਹਦੇ ਮਲਮੂਤਰ ਚ ਸਾਫ ਕਰਦੇ ਨੇ ਉਹਦੇ ਪੁੱਤਰ ਨਾਲ ਉਹਦਾ ਵਿਆਹ ਹੋਣਾ। ਜਾਂ ਉਹਨੂੰ ਰਾਵਣ ਨੂੰ ਕਹਿ ਦੇ ਵੀ ਹਟਾ ਲਵੇ ਜੇ ਹਟਦੀ, ਮੇਰਾ ਨਾ ਤੂੰ ਖੜਾ, ਮੇਰੇ ਖੜੇ ਨਾ ਪਾ, ਮੈਨੂੰ ਫੁਰਨਾ ਨਾ ਬਣ ਦੇ, ਮੈਂ ਆਪਣਾ ਮੌਜ ਨਾਲ ਪ੍ਰਭੂ ਦੇ ਚਰਨਾਂ ਚ ਬਿਰਤੀ ਲਾਵਾਂ। ਇਸ਼ਨਾਨ ਕਰਕੇ ਗਾਗਰ ਭਰ ਕੇ ਚੱਲ ਪਈ, ਰਾਜਾ ਜਨਕ ਵੀ ਪਿੱਛੇ ਹੋ ਲਿਆ ਦੂਰ। ਉਹਨੇ ਜਾ ਕੇ ਇਸ਼ਨਾਨ ਕਰਾਇਆ, ਨੇੜੇ ਆ ਗਿਆ ਵੀ ਹੁਣ ਇਹ ਕਹਿੰਦੀ ਆ ਇਸ਼ਨਾਨ ਕਰਕੇ ਮੈਂ ਅੰਦਰ ਜਾਊਂ, ਕਈ ਵਾਰੀ ਆਵੇ ਮੈਂ ਫੜ ਲਾਂ ਇਹ ਕੁੜੀ ਨੂੰ, ਅੰਦਰ ਜਾਣ ਨਾ ਦੇਵਾਂ। ਉਹ ਪ੍ਰੇਰਨਾ ਹੀ ਨਹੀਂ ਹੁੰਦੀ, ਅੰਦਰੋਂ ਹੀ ਜਵਾਬ ਆ ਜਾਂਦਾ। ਉਸ ਵੇਲੇ ਜਿਸ ਵਾਰ ਅੰਦਰ ਗਈ, ਦੜਾਮ ਦੇ ਕੇ ਛੱਤ ਗਿਰ ਗਈ ਤੇ ਮਰ ਗਈ ਵਿਚਾਰੀ। ਬੜਾ ਇਹਨੂੰ ਅਫਸੋਸ ਹੋਇਆ, ਇਹਨੇ ਕਿਹਾ ਵੀ ਗੱਲ ਰਾਵਣ ਨੂੰ ਵੀ ਦੱਸਦੀ। ਰਾਵਣ ਨੂੰ ਮਿਲਿਆ, ਰਾਵਣ ਨੂੰ ਸਾਰੀ ਗੱਲ ਦੱਸੀ। ਰਾਵਣ ਕਹਿੰਦਾ ਇਹ ਹੋਏ ਨਹੀਂ ਸਕਦੀ। ਕਹਿੰਦਾ ਮੈਂ ਤਾਂ ਸੁਣੀ ਸੁਣਾਈ ਦੱਸਦਾ ਤੈਨੂੰ, ਤੂੰ ਬੰਦੋਬਸਤ ਕਰ ਲੈ। ਉਹਨੇ ਵਰਮਾ ਦਾ ਆਹਵਾਨ ਕਰਿਆ, ਵਰਮਾ ਨੂੰ ਕਹਿਣ ਲੱਗਿਆ ਮੇਰੇ ਔਲਾਦ ਕੀ ਆ ਰਹੀ ਹੈ? ਕਹਿੰਦੇ ਲੜਕੀ। ਤੇ ਉਹਦਾ ਸੰਯੋਗ ਕਿੱਥੇ ਹੈ? ਕਹਿੰਦੇ ਸੰਯੋਗ ਹੈ ਤੇਰੇ ਘਰ ਦਾ, ਘਰ ਦਾ ਜਿਹੜਾ ਸਫਾਈ ਕਰਦਾ ਨਾ, ਉਹ 6 ਮਹੀਨੇ ਦਾ ਮੁੰਡਾ ਹੈ, ਉਹਦੇ ਨਾਲ ਸੰਯੋਗ ਹੈ ਉਹਦਾ। ਕਹਿੰਦਾ ਇਹ ਕੱਟ ਦੋ, ਮੈਂ ਬ੍ਰਾਹਮਣ ਤੇ ਮੈਂ ਬਾਦਸ਼ਾਹ, ਇੰਨਾ ਨੀਵਾਂ ਮੇਰੀ ਲੜਕੀ ਦਾ ਸੰਯੋਗ ਹੋਏਗਾ? ਕਹਿੰਦੇ ਹਾਂ, ਇਹ ਨਹੀਂ ਟਲਣਾ, ਇਹਦੇ ਲੇਖ ਹੈ ਸਿਰ। ਕਹਿਣ ਲੱਗਿਆ ਮੈਂ ਟਾਲ ਕੇ ਦਿਖਾਉਂ। ਕਹਿੰਦੇ ਟਾਲ ਲੈ, ਤੇਰੇ ਜ਼ੋਰ ਲੱਗਦਾ, ਸਾਡੇ ਚ ਨਹੀਂ ਤਾਕਤ ਹੈ, ਕਿਸੇ ਦੇਵਤੇ ਦੇ ਅੰਦਰ ਤਾਕਤ ਨਹੀਂ ਵੀ ਰੱਬ ਦਾ ਲਿਖਿਆ ਹੋਇਆ ਮੋੜ ਦੇਵੇ। ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਰੇ ਪੈਸੀ ਪਾ, ਇਹ ਜੀਵ ਉਹੀ ਕਲਮ ਲੈ ਕੇ ਆਇਆ ਹੋਇਆ ਜਿਹੜੀ ਇਹਦੇ ਮੱਥੇ ਚ ਲਿਖ ਦਿੱਤੀ ਗਈ, ਇਹਨੂੰ ਨਹੀਂ ਕੋਈ ਟਾਲ ਸਕਦਾ। ਮਹਾਰਾਜ ਦੇ ਅੰਦਰ ਬੜੇ ਇਸ ਤਰ੍ਹਾਂ ਦੇ ਸ਼ਬਦ ਆਉਂਦੇ। ਅਖੀਰ ਜਿਸ ਵਕਤ ਲੜਕੀ ਪੈਦਾ ਹੋ ਗਈ, ਵਿਓ ਮਾਤਾ ਆਈ, ਅਵਾਨ ਇਹਨੇ ਕਰਿਆ ਤੇ ਵਿਓ ਮਾਤਾ ਨੂੰ ਪ੍ਰਗਟ ਕਰ ਲਿਆ। ਕਹਿਣ ਲੱਗੀ ਕੀ ਗੱਲ ਹੈ? ਕਹਿੰਦਾ ਤੂੰ ਕੀ ਲਿਖਣ ਜਾ ਰਹੀ ਹੈ? ਕਹਿੰਦੀ ਮੈਨੂੰ ਨਹੀਂ ਪਤਾ ਮੈਂ ਕੀ ਲਿਖਣ ਜਾ ਰਹੀ, ਤੂੰ ਨਹੀਂ ਲਿਖਦੀ ਹੁੰਦੀ? ਕਹਿੰਦੀ ਨਹੀਂ, ਮੈਂ ਤਾਂ ਕਲਮ ਰੱਖਦੀ ਹਾਂ ਮੱਥੇ ਤੇ, ਲਿਖਣ ਵਾਲਾ ਕੋਈ ਹੋਰ ਹੈ, ਆਪੇ ਆਟੋਮੈਟਿਕ ਚੱਲਦੀ ਹੈ। ਜਦ ਵਾਪਸ ਆਈ ਕਹਿੰਦਾ ਕੀ ਲਿਖਿਆ? ਉਹ ਕਹਿੰਦੀ ਬੜੀ ਭਾਗਸ਼ਾਲੀ ਹੋਏਗੀ, ਰਾਜੇ ਨਾਲ ਵਿਆਹੀ ਜਾਏਗੀ, ਸੁੱਖ ਹੋਣਗੇ। ਕਹਿੰਦਾ ਸੰਯੋਗ ਇਹਦਾ ਕਿਹਦੇ ਨਾਲ ਹੈ? ਕਹਿੰਦੇ ਸੰਯੋਗ ਤਾਂ ਤੇਰੇ ਘਰ ਦਾ ਜਿਹੜਾ ਸਫਾਈਦਾਰ ਹੈ ਉਹਦੇ ਲੜਕੇ ਨਾਲ। ਕਹਿੰਦਾ ਇਹ ਕੱਟਦੇ? ਕਹਿੰਦੀ ਮੇਰੇ 'ਚ ਨਹੀਂ ਤਾਕਤ ਕੱਟਣ ਦੀ, ਇਹ ਸਿਰਫ ਵੀਟੋ ਪਵਰ ਜੇ ਪਰਮੇਸ਼ਰ ਨੇ ਦਿੱਤੀ ਹੈ ਗੁਰੂ ਪਰਮੇਸ਼ਰ ਨੂੰ ਜਾਂ ਮਹਾਂਪੁਰਸ਼ਾਂ, ਭੇਦ ਵਸਤਾ ਵਾਲੇ ਮਹਾਂਪੁਰਸ਼ਾਂ ਨੂੰ ਦਿੱਤੀ ਹੈ, ਹੋਰ ਕਿਸੇ ਕੋਲ ਨਹੀਂ ਹੈ ਵੀਟੋ ਪਵਰ। ਉਹ ਰੇਖ ਵਿੱਚ ਮੇਖ ਮਾਰ ਦਿੰਦੇ ਨੇ, ਬਾਕੀ ਨਹੀਂ ਕਰ ਸਕਦਾ ਸੰਸਾਰ, ਕੋਈ ਦੇਵਤਾ ਕੋਈ ਸ਼ਕਤੀ ਸੰਸਾਰ ਦੀ ਨਹੀਂ ਮਿਟਾ ਸਕਦੀ। ਕਹਿੰਦਾ ਮੈਂ ਮਿਟਾਉਣਾ। ਕ੍ਰੋਧ ਚ ਆ ਗਿਆ, ਵਜ਼ੀਰ ਬੁਲਾ ਲਏ। ਕਹਿੰਦਾ ਐਂ ਕਰੋ, ਉਹਦਾ ਜਿਹੜਾ ਹੈ ਨਾ ਸਫਾਈ ਕਰਮਚਾਰੀ ਸਾਡਾ, ਕਹਿੰਦਾ ਉਹਦੇ ਬੱਚੇ ਨੂੰ ਲਿਆਓ, ਉਹਦੇ ਟੁਕੜੇ ਟੁਕੜੇ ਕਰਕੇ ਸਮੁੰਦਰ ਸੁੱਟ ਦਿਓ, ਮੱਛੀਆਂ ਖਾ ਜਾਣਗੀਆਂ, ਫਿਰ ਮੈਂ ਦੇਖਦਾ ਕਿਹੜਾ ਵਿਆਹੁੰਦਾ ਮੇਰੀ ਲੜਕੀ ਨੂੰ। ਮੇਰਾ ਯੁੱਧ ਹੋ ਗਿਆ ਦੇਵਤਿਆਂ ਨਾਲ। ਵਜ਼ੀਰ ਕਹਿਣ ਲੱਗੇ ਮਹਾਰਾਜ ਤ੍ਰੇਤਾ ਯੁੱਗ ਚੱਲ ਰਿਹਾ, ਪਰਜਾ ਦਾ ਜ਼ੋਰ ਬਹੁਤ ਹੈ ਤੇ ਪਰਜਾ ਖਿਲਾਫ਼ ਹੋਜੂ ਸਾਰੀ, ਗੱਦੀ ਤੋਂ ਲਾ ਦੂ ਤੁਹਾਨੂੰ। ਇਹ ਨਾ ਕੰਮ ਕਰੋ, ਕਿਸੇ ਜੁਗਤ ਤੋਂ ਕੰਮ ਲਓ। ਬੱਚੇ ਨੂੰ ਮਾਰੋ ਨਾ ਕਿਸੇ ਨਿਰਜਨ ਬਣ ਦੇ ਵਿੱਚ, ਛੱਡ ਦਿਓ, ਆਪੇ ਮਰ ਜਾਏਗਾ ਭੁੱਖਾ। ਸਕੀਮ ਮਨ ਨੂੰ ਭਾ ਗਈ, ਬੱਚਾ ਲਿਆਂਦਾ ਤੇ ਲਿਆ ਕੇ ਇੱਕ ਨਿਰਜਨ ਜੰਗਲ ਦੇ ਵਿੱਚ ਛੱਡ ਦਿੱਤਾ, ਤੇ ਨਾਲ ਇਹ ਕਹਿਤਾ ਕਿ ਇਸ ਬੱਚੇ ਦੀਆਂ ਚਾਰ ਉਂਗਲਾਂ ਪੈਰ ਦੀਆਂ ਵੱਢ ਕੇ ਲਿਆਓ। ਜਲਾਦਾਂ ਨੇ ਚਾਰ ਉਂਗਲਾਂ ਵੱਢ ਲਈਆਂ ਤੇ ਬੱਚੇ ਨੂੰ ਛੱਡਿਆ ਹੈ। ਬੱਚਾ ਰੋਂਦਾ ਹੈ, ਕੋਈ ਮਹਾਂਪੁਰਸ਼ ਨੇੜੇ ਤਪ ਕਰਦੇ ਸੀ, ਆਵਾਜ਼ ਸੁਣੀ, ਆ ਕੇ ਬੱਚਾ ਦੇਖਿਆ, ਖੂਨ ਉਂਗਲੀਆਂ 'ਚ ਚੱਲਦਾ, ਪੱਟੀ ਬੰਨੀ, ਆਸ਼ਰਮ 'ਚ ਲੈ ਗਏ, ਰਾਜੀ ਕਰਿਆ, ਵੱਡਾ ਹੋ ਗਿਆ, ਪੜ੍ਹਾਇਆ ਲਿਖਾਇਆ, 14 ਵਿੱਦਿਆ ਪੜ੍ਹਾ ਕੇ। ਮਹਾਤਮਾ ਕਹਿਣ ਲੱਗੇ, ਲੈ ਵੀ ਲੜਕੇ, ਤੇਰੀ ਕਿਸਮਤ ਬੜੀ ਭਰਵਲ ਹੈ, ਤੇਰੀ ਕਿਸਮਤ 'ਚ ਰਾਜ ਲਿਖਿਆ ਹੋਇਆ, ਪਰ ਤੂੰ ਐਂ ਕਰ, ਸਮੁੰਦਰ ਦਾ ਸਫ਼ਰ ਕਰ। ਜਹਾਜ਼ ਲੈ ਲਿਆ ਉਸਨੇ ਤੇ ਸਮੁੰਦਰ ਦਾ ਸਫ਼ਰ ਕਰਕੇ ਇੱਕ ਟਾਪੂ 'ਤੇ ਉਤਰ ਗਿਆ। ਉਸ ਟਾਪੂ ਦਾ ਰਾਜਾ ਮਰ ਗਿਆ ਤੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਜਿਹੜਾ ਸਭ ਤੋਂ ਪਹਿਲਾਂ ਆ ਕੇ ਉਤਰੂਗਾ ਉਹਨੂੰ ਰਾਜਾ ਬਣਾ ਦੇਵੇ। ਸੋ ਉਸਨੇ ਉਤਰਿਆ ਤੇ ਰਾਜਾ ਬਣਾ ਤਾ। ਪੜ੍ਹਿਆ ਲਿਖਿਆ ਬਹੁਤ ਸੀ ਤੇ ਉਹਨੇ ਰਾਜ ਪ੍ਰਬੰਧ ਬਹੁਤ ਵਧੀਆ ਚਲਾਇਆ। ਦੂਰ ਦੂਰ ਤੱਕ ਖ਼ਬਰਾਂ ਪਹੁੰਚ ਗਈਆਂ, ਰਾਵਣ ਦੀ ਲੜਕੀ ਤੱਕ ਵੀ ਪਹੁੰਚ ਗਈ।